चक्र चिहन अर वर्ण जात अर पात निहिन जे रूप रंग अर रेख पेख को कहना सकत के अचल मूर्त अनुपव प्रकाश अमितोज कह कोट इंद्र इंद्रान शाहे सहान बिन तिर पवन महीप सुर नर असुर नेत नेत बन तिरण कहत त्वय सर्वनाम कथ कवन कर्म नाम वर्णत सुमत अस्किरपान खंडो खड़ग टपक तवर अरती सैफ सरोही सहथी यह हमारे पीर पीर तुहे सची तुहे तुहे तवर तरवार नाम तिहारू जो जपै सिंध भव पार काल तुहि काली तुहि तुहि तेग अरती तुहि निशानी जीत की आज तुहि जग वीर खड़ग केत मैं शरण तिहारी आप हाथ दलिहु वारी सर्व ठौर मोह सहाय दुष्ट दोख ते लिहु बुचाई नमस्कार श्री खड्ग को करो सुहित चितलाय पूर्ण करो ग्रंथ तुम हे करो सहाय मुकुचरा शास्त्र खट पिंग गिरन चढ़ जाए अंध लख बदरो सुने जो काल कृपा कराए कहाँ बुद्ध प्रवत हमारी वर्ण सके महिमा जो तिहारी हम न सकत कर सिवत तुम्हारी आप ले हो तुम कसा सुधारी हम न सकत कर सिवत तुम्हारी आप ले हो तुम कथा सुधारी
वाहे गुरु साहेब जियो अनेकुल तरंग है अपेद है अपंग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुगत परवाह है सुजोगत सुदा है, अनेकुल तरंग है।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी गुरु महाराज जी हजूरी के सोना सुंदर जीवान सज रहे है। गुरु महाराज जी प्रकाश सेवा जो उपरंत ग्रंथी साहबान की सोहनी सुंदर रचना राही गुरु नानक साहब जी की पवित्र बाणी का पाठ जाप उपरंत रागी सिंघां दी रचना राही ही आसीरी वार दा कुछ श्लोकां पौड़ियां दा गुरु रामदास साहिब जी दे जो आसा राग विच ओह वी छके उचारण कीते उन्हां दे सहज होर शब्दां नाल होया है। कीर्तन तों बाद आपां रण मिल के सतगुरु गोबिंद सिंह साहब महाराज जी के मुखार बिंद राही उच्चारण की हुई जाप सरलेख बाणी दी विचार कर रहे हाँ। विचार करद्या करद्या कल दे दीवान विच 123 पौड़ियां आपां समाप्त कर लईआं सी। अगलियां पौड़ियां दी विचार प्रारंभ कर रहे हाँ। इस तरह गुरु कलगीधर पातशाह जी मेर प्रयासर ते हथ रख के मत बद बख्श के विचार बख्शन गए। अपरण में के सोहनिया सुंदर विचार करके लाहे हासिल करांगे। 124वीं पौड़ी विच जिवें गुरु कलगीधर पातशाह जी अकाल पुरख वाहिगुरु दी महिमा वडियाई विच कुछ पवित्र मुखारबिंद तो पवित्र वचन कह रहे आपां बहुत ही श्रद्धा भाव नाल प्यार सहित मन दी एकाग्रता नाल सुनिए जी।
अनेकुल तरंग है।
हे परमेश्वर अकाल पुरख अंतरयामी आमरा अनेकां तरंगां वाला है। और यह संसार है ये अनेक तरंगा वाली है। जिवें संसार समुद्र वांग है अजे ब्रह्मा विष्णु शिवजी आदिक देवते है। ये विचों जीवन लहरां पैदा होंदियां होंदियां छलां उठदियां होंदियां समुद्र विचों लहरां वांग उठे है। इसे तरह समुद्र दे पानी विचों जग जीवी उठदी होंदी है। जिहड़ा घट भगां सपन सरबग ईश्वर है जग वांग पैदा हो रहा है। इस समुद्र दे पानी विचों वो बुलबुले भी पैदा होंदे ने। इस तरह जिहड़ा परमेश्वर वाहिगुरु समुद्र वांग है उहदे विचों और जिन्ने तरह तरह के जीव है ये सब बुलबुलियां वांगू उठ रहे है। इस तरह है परमेश्वर तू अनेकां तरंगां वाला अनेकां लहरां वाला बुलबुलियां वाला इसे तरह छलां वाला है। अनेक तरंग है आकाश आदिक धरती आदिक तत् ये सब तरंग सब लहरां उस विचों उठियां। इस आकाश आदिक जिहड़ियां तरंगां ये भी तेरे विचों ही उत्पन्न हुई। इस करके हे परमेश्वर देवते दैत राक्षस भूत परे शुक्र मृगाज सब तेरे तक उठे ने अनेका चंगा वाला है परमेश्वर
अपेद है
फिर तू भेद तोरा है तेरा कोई भेद नहीं पा सकता है भी तू कि हो जाए ये मनुख दे थोड़ा बहुत असी नेर रहन लग जाइए और सुभा का भी भेद थी पा लवेंगे भी ये प्रख्त सुभा वाला के नरम सुभा वाला है कि चंगे सुभा वाला है फिर बाकी ओरी क्रिया का भी भेद पा लवेंगे इस तरह ओदा खाण पीन का भी भेद पा लवेंगे ये खाना पीना खा के ये राजी है फिर ओदे ख्यालां का भी भेद पा लवेंगे भी ये नास्त ख्यालां का मनुख है ये धार्मिक ख्यालां का है या बहुत कट्टर ख्यालां का है इस तरह वो नेड़े रहन करके सानू मनुख का भेद चल जाता भी यह जा है चंगा कि मंदा है विद्वान है कि अनपढ़ है परमेश्वर का नहीं कोई भेद सा सकता है किसी पक्ष का भी किन्निया को होता ताकतों का मालिक है किन्ना को ज्ञान है किन्ने को भगतों नू ने तारिया है किन्ने के दुष्टा नू अवतार धार के उन्हें खत्म किया है संसार उन्हें किवें बनाया किवें उसकी पालना पोषणा करता है फिर किवें उन्हें मार मुकाउंदा है परलों पुरलों करके इस करके परमेश्वर का जिहड़ा भेद है उन्हें पाया जाता है अगवा गोचरा तेरा अंत न पाया अंतों ना पाया किना तेरा जिते अंत नहीं उसे भेद भी नहीं पाया जाता है वे परमेश्वर तू अभेद है भेद तो रहता है भेदन तो रहता है क्योंकि कई चीजा नु असी बिन दिने इस तरह असि कहने भी इन मैं भेदता इन बिनता कोई तीर तूर दे मार मुर के किसी अगले पासे नगाता तीर तूर जा मार के समझ लो बिन्नता हिलन जोगा नहीं रहिंदा फिर जिवें ओह विचित्र सिंह ने वो अपने गुरु कलगीधर पातशाही हथों लई नागनी जी जदों केसरी चंद दे हाथी दे जी दे मूहरे मत्थे ते सत पगियां बन्नियां सी महाराज आसरा लैके मरी हाथी का मत्था बिन के रख दिता लग गया चंगरा मारना फिर सब ने अगे तो उन्हें की आना सी नहीं तो शराब शरूब प्याई हुई सी मगर ओदे बहुत बरछे मारते आते अगे नुतरिया होना सी भी लोहगढ़ का किले का दरवाजा भन देना अंदर बर जाना है पर ना तो दरवाजा बिन सकिया ना सिंघा नू बिन सकिया क्योंकि महाराज के सिंह ने ही उन्हें बिन के रखता फिर ऐसा बिन्या कितने तो इधर होगा कितने पिछे नहीं चल पिया तो पहाड़िया नहीं लग गया बिन क्योंकि सुंड दे नाल दो तलवारा बनिया सी ओदे घोला शराब नाल रजिया सब नू कटी बढ़ी जाता बिनी जाता है इस तरह जानी आ मनुख भी कई बारी बिन दिंदा हाथी उथी भी बिन दिंदे रब नू नहीं कोई असी कही लो भी बिन दूगा उन्हू कोई जख्मी कर दू पटड़ कर दूगा तो इस तरह है परमेश्वर तू भेद तो रिन्न तो रहता है फिर तू अपंग है टुटन तो रहता है ਤੈਨੂੰ ਕੋਈ ਤੋੜ ਫੋੜ ਨਹੀਂ ਸਕਦਾ। ਜਿਵੇਂ ਅਸੀਂ ਕਹੀ ਆ ਕਣ ਕੁਣ ਜਾ ਮਾਰ ਕੇ ਚੀਜ਼ਾਂ ਪੰਧ ਤੋੜ ਦਿੰਦੇ ਹਾਂ, ਖਿਲਾਰ ਦਿੰਦੇ ਹਾਂ, ਪਰਮੇਸ਼ਰ ਨੂੰ ਨਹੀਂ ਕਿ ਉਹ ਕਿਸੇ ਹਥੌੜੇ ਨਾਲ, ਕਣ ਨਾਲ ਜਾਂ ਸ਼ਸਤਰ ਨਾਲ ਤੋੜ ਭੰਨ ਨਹੀਂ ਉਹਦੀ ਕਰ ਸਕਦਾ ਹੈ। ਇਸ ਕਰਕੇ ਕਹਿੰਦੇ ਹੇ ਪਰਮੇਸ਼ਰ, ਜਿੱਥੇ ਤੂੰ ਭੇਦ ਤੋਂ ਰਹਿਤ, ਬਿਨਰ ਤੋਂ ਰਹਿਤ ਹੈ, ਉੱਥੇ ਤੂੰ ਅਪੰਗ ਹੈ, ਟੁੱਟਣ ਤੋਂ ਵੀ ਰਹਿਤ ਹੈ, ਤੋੜ ਫੋੜ ਤੋਂ ਵੀ ਤੂੰ ਰਹਿਤ, ਟੁੱਟਦਾ ਭੱਜਦਾ ਨਹੀਂ, ਤੂੰ ਸਦਾ ਸਦਾ ਇਸ ਤਰ੍ਹਾਂ ਸਹੀ ਸੁਭ ਸਲਾਮਤ ਰਹਿਣਾ ਹੈ।
ਅਜੀਜੁਲ ਨਿਵਾਜ ਹੈ,
ਜਿਹੜੇ ਅਜੀਜੁਲ ਕੀ ਪਿਆਰੇ ਹਨ ਸੰਤ ਭਗਤ, ਉਹਨਾਂ ਨੂੰ ਤੂੰ ਨਿਵਾਜਣ ਵਾਲਾ ਹੈ, ਉਹਨਾਂ ਨੂੰ ਵਡਿਆਉਣ ਵਾਲਾ ਹੈ। ਹਾਂ, ਇਸ ਤਰ੍ਹਾਂ ਜਿਹੜੇ ਕੋਈ ਦੁਸ਼ਟ ਲੋਕ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ ਜੋ ਹਮੇਸ਼ਾ ਬਦਨਾਮ ਕਰਨਾ ਚਾਹੁੰਦੇ ਹੈ, ਜਿਵੇਂ ਨਾਮਦੇਵ ਜੀ ਨੂੰ ਚਾਹਿਆ ਸੀ, ਸਤਨੇ ਨੂੰ ਚਾਹਿਆ, ਕਬੀਰ ਸਾਹਿਬ ਜੀ ਨੂੰ ਚਾਹਿਆ ਸੀ ਲੋਕਾਂ ਨੇ, ਜੋ ਪਰਮੇਸ਼ਰ ਨੇ ਉਹਨਾਂ ਵਡਿਆ ਲਿਆ। ਗੋਰੀ ਚੜ੍ਹਦੀ ਕਲਾ ਕਰਤੀ, ਸਗੋਂ ਕਾਸ਼ੀ ਦੇ ਕਈ ਲੋਕਾਂ ਨੇ ਵੀ ਕਬੀਰ ਨੂੰ ਲੋਕ ਬੜਾ ਬਹੁਤ ਵੱਡਾ ਭਗਤ ਕਹਿੰਦੇ, ਇਹਨੂੰ ਬਦਨਾਮ ਕਰੀਏ, ਉਹ ਸ਼ਾਸ਼ ਘੜ ਲਈ, ਚਿੱਠੀਆਂ ਥਾਂ ਥਾਂ ਲਿਖਦੀਆਂ ਵੀ ਕਬੀਰ ਸਾਹਿਬ ਜੀ ਦੇ ਘਰ ਦੇ ਵਿੱਚ ਸਮਾਸ਼ਟੀ ਭੰਡਾਰਾ ਬਹੁਤ ਵੱਡਾ ਜੱਗ ਹੈ, ਸਾਰੇ ਕਹਿੰਦੇ ਖੱਟ ਭੇਖਾਂ ਦੇ ਖੱਟ ਦਰਸ਼ਨ, ਸੰਤ ਮਹਾਤਮਾ ਆਪੋ ਆਪਣੇ ਸਿੱਖ ਸੇਵਕਾਂ ਨੂੰ ਚੇਲਿਆਂ ਚਾਚਿਆਂ ਨੂੰ ਨਾਲ ਲੈ ਕੇ ਆਉਣ। ਸਾਰੇ ਪਾਸੇ ਇੱਧਰ ਉੱਧਰ ਜਦੋਂ ਚਿੱਠੀਆਂ ਗਈਆਂ ਧਾਰਮਿਕ ਸਥਾਨਾਂ 'ਤੇ, ਉਹਨਾਂ ਨੂੰ ਕੋਈ ਨਹੀਂ ਪਤਾ ਵੀ ਇੱਕ ਵੀਰ ਸਾਹਿਬ ਵੱਲੋਂ ਚਿੱਠੀਆਂ ਕਿ ਸਾਜਿਸ਼ ਲੋਕਾਂ ਵੱਲੋਂ ਹੈ, ਬਦਨਾਮ ਕਰਨ ਵਾਲਿਆਂ ਵੱਲੋਂ ਹੈ। ਅਤੇ ਜਦੋਂ ਉਹ ਫਿਰ ਆਪੋ ਆਪਣੀਆਂ ਬਰਾਗਣਾਂ ਜੀਆਂ, ਆਪੋ ਆਪਣੇ ਲੋਟੇ ਜੇ ਲੈ ਕੇ ਸਿਰ 'ਤੇ ਹੱਥ ਜਿਹਾ ਫੇਰਦੇ ਹੋਏ ਤੁਰੇ ਆਉਂਦੇ ਨੇ, ਕਬੀਰ ਸਾਹਿਬ ਦਾ ਘਰ ਪੁੱਜਦੇ ਆਉਂਦੇ ਨੇ, ਪੰਜ ਸੱਤ ਆਏ ਕਬੀਰ ਸਾਹਿਬ ਜੀ ਮੋਢੇ ਨਾਲ ਬੈਠੇ ਸਨ, ਚੌਂਕੜਾ ਮਾਰ ਕੇ ਕਹਿਣ ਲੱਗੇ, ਮਹਾਰਾਜ ਕੋਈ ਜੱਗ ਦੀ ਸਮਾਸ਼ਟੀ ਭੰਡਾਰੇ ਦੀ ਕੋਈ ਤਿਆਰੀ ਨਹੀਂ ਕੀਤੀ, ਇਹਦੇ ਵਿੱਚ ਤੁਹਾਨੂੰ ਕਿਹਨੇ ਕਿਹਾ ਤਾਂ? ਕਹਿੰਦੇ ਆਹ ਦੇਖੋ ਜੀ ਚਿੱਠੀ ਲਿਖ ਕੇ ਭੇਜੀ ਹੋਈ, ਸਮਾਸ਼ਟੀ ਭੰਡਾਰਾ ਹੋਣਾ, ਵੀ ਸਾਰੇ ਆਓ, ਕੋਈ ਆਪਣਾ ਸਿੱਖ ਸੇਵਕ ਚੇਲਾ ਛਾੜਾ ਪਿੱਛਾ ਨਹੀਂ ਛੱਡ ਕੇ ਆਇਓ, ਖੁੱਲ੍ਹਾ ਭੰਡਾਰਾ ਚੱਲਣਾ। ਹੋ ਜੇ ਕਹੀ ਰਹੇ ਸੀ, ਇਹਨਾਂ ਨੂੰ ਹੋਰ ਇੱਕ ਜਮਾਤ ਆ ਗਈ, ਉਹਨਾਂ ਨੂੰ ਦੇਖ ਕੇ ਕਬੀਰ ਜੀ ਹੈਰਾਨ ਹੋ ਗਏ, ਇਹ ਤਾਂ ਲੰਗਲਾਣਾ ਤਗੜਾ ਤੁਰਿਆ, ਕਿਹੜਾ ਸੰਭਾਲੂਗਾ। ਫਿਰ ਜਾਣ ਗਏ ਵੀ ਇਹ ਜਿਹੜੇ ਕਾਂਸ਼ੀ ਦੇ ਵਿੱਚ ਲੋਕ ਨੇ, ਸਾਨੂੰ ਬਦਨਾਮ ਕਰਨਾ ਚਾਹੁੰਦੇ, ਹੁਣ ਤਾਂ ਪਰਮੇਸ਼ਰ ਹੀ ਜਿੱਤ ਰੱਖੂ, ਆਪਾਂ ਤਾਂ ਕੁਝ ਕਰ ਨਹੀਂ ਸਕਦੇ। ਹੌਲੀ ਕਦੇ ਕਿ ਉਹ ਬਾਹਰ ਚਲੇ ਗਏ, ਇੱਕ ਮੋਹਰਾ ਜਿਹਾ ਸੀਗਾ, ਲੈ ਉਹਦੇ ਵਿੱਚ ਲੁੱਕ ਕੇ ਬਹਿ ਗਏ ਅਤੇ ਜੁੜ ਕੇ ਬਹਿ ਗਏ ਪਰਮੇਸ਼ਰ ਵਿੱਚ। ਉਹਦੋਂ ਪਰਮੇਸ਼ਰ ਨੇ ਹੁਣ ਆਪਣਾ, ਭਾਵੇਂ ਗਰੀਬ ਹੀ ਹੈ, ਆਪਣਾ ਪਿਆਰਾ ਹੈ ਭਗਤ ਕਬੀਰ, ਉਹਦੀ ਬਦਨਾਮੀ ਕਿਵੇਂ ਪਰਮੇਸ਼ਰ ਕਰਨ ਦੇਵੇ। ਫਿਰ ਆਪ ਕਬੀਰ ਦਾ ਰੂਪ ਧਾਰਨ ਕਰਕੇ ਲੰਗਲਾਣੇ ਨੂੰ ਲੈ ਕੇ ਸਾਰਿਆਂ ਨੂੰ ਆ ਗਿਆ, ਦੇਵੀ ਦੇਵਤਿਆਂ ਨੂੰ ਆ ਕਿਧਰੇ ਕੜਾਹੇ ਚਾੜ ਤੇ, ਮਠਿਆਈਆਂ ਬਣਨ ਲੱਗ ਪਈਆਂ। ਅਤੇ ਕਹਿਤਾ ਵੀ ਜਿੱਥੇ ਜਿੱਥੇ ਕਿਸੇ ਦੀ ਜਮਾਤ ਉਤਰੀ ਉੱਥੇ ਉੱਥੇ ਪੰਗਤਾਂ ਲਾ ਲਓ, ਉੱਥੇ ਉੱਥੇ ਭੰਡਾਰਾ ਪਹੁੰਚ ਜਾਊਗਾ। ਪਰਮੇਸ਼ਰ ਨੂੰ ਭਲਾ ਕੀ ਹੈ, ਉਹ ਤਾਂ ਸਰਵ ਕਲਾ ਸਮਰੱਥ ਹੈ। ਬਸ ਉਹ ਜਿੱਥੇ ਜਿੱਥੇ ਸੀ ਉੱਥੇ ਉੱਥੇ ਪਰ ਫੁੱਲੀਆਂ ਮਠਿਆਈਆਂ ਵਰਤਾ ਦੀਆਂ, ਤੇ ਨਾਲ ਕਹਿ ਦਿੱਤਾ ਵੀ ਜਾਣਾ ਨੀ ਕਿਸੇ ਨੇ ਇਹ, ਕਈ ਦਿਨ ਭੰਡਾਰਾ ਚੱਲਣਾ। ਫਿਰ ਇਸ ਤਰ੍ਹਾਂ 7 ਦਿਨ ਲੰਘ ਗਏ ਤੇ ਕਈ ਤਾਂ ਖਾ ਖਾ ਕੇ ਮਠਿਆਈਆਂ ਬਿਮਾਰ ਵੀ ਹੋ ਗਏ। ਕਹਿਣ ਲਈ ਭਗਤੀ ਸਾਡਾ ਉਹਨੀ ਖਾ ਹੁੰਦੀਆਂ, ਕਹਿੰਦੇ ਨਹੀਂ ਪਰਮੇਸ਼ਵਰ ਕਬੀਰ ਬਣਿਆ, ਕਹਿੰਦੇ ਨਹੀਂ ਤਾਂ ਅਜੇ ਤਾਂ ਭੰਡਾਰਾ ਬਹੁਤ ਵਧਿਆ ਸਾਰਾ ਖਾ ਕੇ। ਕਹਿੰਦੇ ਵੀ ਸਾਥੋਂ ਨੀ ਖਾ ਹੁੰਦਾ, ਅਸੀਂ ਤਾਂ ਜਾਣਾ, ਸਾਨੂੰ ਤਾਂ ਦਰਸ਼ਨਾ ਦਿਓ। ਕਬੀਰ ਹੁਣ ਪਰਮੇਸ਼ਵਰ ਬਣਿਆ, ਕਹਿੰਦਾ ਵੀ ਚੰਗਾ ਜੇ ਨਹੀਂ ਇਹ, ਹੁਣ ਤੇ ਖਾਂਦੇ ਪੀਂਦੇ ਨਹੀਂ ਰਹਿੰਦੇ, ਫਿਰ ਆਪੋ ਆਪਣੀ ਦਰਸ਼ਨਾ ਲੈ ਕੇ ਚਲੇ ਜਾਓ। ਪਰਮੇਸ਼ਵਰ ਕਬੀਰ ਬਣਿਆ ਹੋਇਆ ਖੁੱਲੀ ਖੁੱਲੀ ਦਰਸ਼ਨਾ ਦੇਈ ਜਾਂਦਾ, ਸਾਧ ਕੱਛਾ ਮਾਰਦੇ ਧੰਨ ਕਬੀਰ ਕਰਦੇ ਜਾਂਦੇ ਆ। ਕਹਿੰਦੇ ਉਹ ਭਾਵੇਂ ਕਿੱਡਾ ਵੱਡਾ ਦੁਨੀਆ ਦਾ ਚੱਕਰਵਰਤੀ ਪਾਤਸ਼ਾਹ ਵੀ ਕਿਉਂ ਨਾ ਹੋਵੇ, ਐਡਾ ਵੱਡਾ ਤਾਂ ਜੱਗ ਉਹ ਵੀ ਨੀ ਕਰ ਸਕਦਾ। ਕਬੀਰ ਭਾਵੇਂ ਗਰੀਬ ਹੀ ਹੈ, ਕਮਾਲ ਹੀ ਕਰਤੀ ਵੀ ਉਹਨੇ, ਇਹ ਤਾਂ ਵੀ ਪਰਮੇਸ਼ਰ ਨੇ ਕਲਾ ਵਰਤਾਈ ਹੈ, ਇਹ ਬੁਲਾਈ ਵੀ ਕਲਾ ਸੀ ਪਰਮੇਸ਼ਰ ਨੇ। ਜਦੋਂ ਇੱਧਰ ਉੱਧਰ ਰਸਤਿਆਂ ਵਿੱਚ ਜਾਂਦੇ ਆ, ਧੰਨ ਕਬੀਰ ਤੇ ਕਬੀਰ ਸਾਹਿਬ ਨੇ ਵੀ ਸੁਣ ਲਿਆ ਵੀ ਮੈਂ ਤਾਂ ਬਦਨਾਮੀ ਤੋਂ ਡਰਦਾ ਕੇ ਲੁਕਿਆ ਸੀ, ਇਹ ਧੰਨ ਕਬੀਰ ਕਰਦੇ ਜਾਂਦੇ, ਮਹਿਮਾ ਕਰਦੇ ਜਾਂਦੇ ਆ। ਥੋੜਾ ਜਿਹਾ ਮੂੰਹ ਬਾਹਰ ਨੂੰ ਕੱਢਿਆ, ਮੁਹਾਰੇ ਤੋਂ ਦੇਖ ਰਿਹਾ ਤੇ ਜਾ ਰਹੇ ਰਸਤਿਆਂ ਚ ਵਾਪਸ ਜਾ ਰਹੇ। ਉਹ ਸਾਰਾ ਕੁਝ ਕਰ ਕਰਾ ਕੇ ਕਬੀਰ ਸਾਹਿਬ ਜੀ ਦੇ ਕੋਲ ਫਿਰ ਪਰਮੇਸ਼ਵਰ ਵਾਹਿਗੁਰੂ ਜੀ ਆ ਗਏ। ਕਹਿੰਦੇ ਵੀ ਤੂੰ ਕਿਵੇਂ ਇੱਥੇ ਲੁਕਿਆ ਬੈਠਾ ਹੈ, ਚੱਲ ਆਪਣੇ ਅਸਥਾਨ ਨੂੰ ਆਪਣੇ ਘਰ ਨੂੰ ਸੰਭਾਲ, ਕਾਰਜ ਤੇਰਾ ਸਾਰਾ ਹੋ ਗਿਆ ਹੈ, ਜਗ ਸੰਪੂਰਨ ਹੋ ਗਿਆ, ਆਪਣੇ ਘਰ ਨੂੰ ਸੰਭਾਲ। ਕਬੀਰ ਸਾਹਿਬ ਜੀ ਘਰੇ ਆ ਬੈਠੇ, ਫਿਰ ਆਂਢ ਗੁਆਂਢ ਦੇ ਹੋਰ ਜਿਹੜੇ ਕੋਈ ਸ਼ਰਧਾਲੂ ਹੈ ਕਬੀਰ ਜੀ ਦੇ, ਉਹ ਇਕੱਠੇ ਹੋ ਕੇ ਆ ਗਏ। ਕਹਿੰਦੇ ਮਹਾਰਾਜ ਤੁਸੀਂ ਤਾਂ ਸਾਡੀ ਲਾਹਤੀ, ਕਮਾਲ ਹੀ ਕਰਤੀ, ਐਡਾ ਭੰਡਾਰਾ ਚਲਾਇਆ ਤੇ ਕੋਈ ਨੀ ਚਲਾ ਸਕਦਾ, ਇਹ ਮਹਾਰਾਜ ਇੰਨਾ ਬੰਦੋਬਸਤ ਕਿਵੇਂ ਹੋ ਗਿਆ। ਫਿਰ ਕਬੀਰ ਸਾਹਿਬ ਜੀ ਕਹਿਣ ਲੱਗੇ, ਨਾ ਹਮ ਕੀਆ ਨਾ ਕਰ ਸਕੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿ ਹਰ ਕਿਹਾ ਭਇਓ ਕਬੀਰ ਕਬੀਰ, ਵੀ ਨਾ ਤਾਂ ਅਸੀਂ ਪਿੱਛੇ ਕਰ ਸਕਦੇ ਸੀ, ਨਾ ਹੁਣ ਕਰ ਸਕਦੇ, ਨਾ ਆਉਣ ਸਮੇਂ ਵਿੱਚ ਸਾਡਾ ਸਰੀਰ ਇਹ ਕੁਝ ਕਰ ਸਕੇਗਾ। ਕਹਿੰਦੇ ਕੀ ਜਾਣੀਏ, ਤਾਂ ਵਾਹਿਗੁਰੂ ਨੇ ਕਰਾਇਆ ਸਾਰਾ ਕੁਛ, ਤੇ ਸਾਡਾ ਨਾਮ ਤਾਂ ਵਾਧੂ ਕਬੀਰ ਕਬੀਰ ਹੋ ਗਿਆ, ਵੀ ਕਬੀਰ ਨੇ ਜੱਗ ਕੀਤਾ, ਕਬੀਰ ਨੇ ਭੰਡਾਰਾ ਕੀਤਾ, ਤੇ ਉਹ ਪਰਮੇਸ਼ਰ ਨੇ ਵੀ ਸਾਨੂੰ ਗਰੀਬਾਂ ਨੂੰ ਵਡਿਆਇਆ ਹੈ, ਉਹਨੇ ਇਹ ਬਦਨਾਮ ਕਰਨਾ ਚਾਹੁੰਦੇ ਸੀ, ਪਰਮੇਸ਼ਰ ਨੇ ਵੀ ਆਪਣਾ ਜਾਣ ਕੇ ਸਾਨੂੰ ਵਡਿਆ ਤਾਂ ਵਡਿਆਈ ਬਖਸ਼ ਦਿੱਤੀ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ, ਹੇ ਪਰਮੇਸ਼ਰ ਤੂੰ ਅਜੀਜ਼ਲ ਨਵਾਜ਼ ਹੈ, ਆਪਣੇ ਆਪ ਪਿਆਰਿਆਂ ਨੂੰ ਤੂੰ ਵਡਿਆਉਣਾ ਹੈ ਮਹਾਰਾਜ, ਨਵਾਜ਼ਦਾ ਉੱਚੇ ਚੁੱਕਦਾ ਹੈ, ਸੋਭਾ ਵਧਾਉਣਾ ਹੈ, ਹੋਰ ਉਹਨਾਂ ਦੀ ਬਦਨਾਮੀ ਨੀ ਤੂੰ ਹੋਣ ਦਿੰਦਾ ਹੈ।
ਗਨੀਵਲ ਖਿਰਾਜ ਹੈ,
ਜਿਹੜੇ ਗਨੀਵਲ ਕੀ ਹੈ, ਜਰਵਾਣੇ ਲੋਕ ਹੈ, ਆਪਣਾ ਬਲ ਤਾਕਤ ਦਿਖਾਉਣ ਵਾਲੇ ਹੈ, ਉਹਨਾਂ ਨੂੰ ਤੂੰ ਖਿਰਾਜਣ ਵਾਲਾ ਹੈ, ਖਰਾਦਣ ਦੇਣ ਖਰਾ ਦੇਣ ਵਾਲਾ, ਛਿੱਲ ਦੇਣ ਵਾਲਾ ਹੈ। ਜੇ ਉਹ ਸੂਰਜ ਨੂੰ ਖਰਾ ਦਿੱਤਾ ਸੀ ਨਾ, ਛਿਲਤਾ ਸੀ, ਇਸ ਤਰ੍ਹਾਂ ਤੂੰ ਜਿਹੜੇ ਕੋਈ ਜੁਰਮਾਨੇ ਲੋਕ ਹੈ ਨਾ, ਉਹਨਾਂ ਨੂੰ ਤੂੰ ਸ਼ਸਤਰ ਲੈ ਕੇ ਛਿਲ ਦੇਣਾ, ਖਰਾ ਦੇਣਾ, ਉਹਨਾਂ ਦੀ ਚਮੜੀ ਜੀ ਲਾਹ ਕੇ ਤੇ ਬੁਰੇ ਹਾਲਤ ਚ ਕਰ ਦਿੰਦਾ ਹੈ ਤੂੰ। ਇਸ ਤਰ੍ਹਾਂ ਤੂੰ ਗਨੀ, ਬਲਕਿ ਜਿਹੜੇ ਬਹੁਤ ਵੱਡੇ ਵੱਡੇ ਜੁਰਮਾਨੇ ਲੋਕ ਹੈ, ਦੁਸ਼ਟ ਲੋਕ ਹੈ, ਉਹਨਾਂ ਨੂੰ ਤੂੰ ਖਰਾਦਣ ਵਾਲਾ, ਛਿੱਲ ਦੇਣ ਵਾਲਾ ਹੈ, ਜਾਂ ਅਗਨੀ ਵੱਲੋਂ ਅਮੀਰਾਂ ਦਾ ਹੁੰਦਾ ਹੈ। ਇਹ ਬੜੇ ਬੜੇ ਕੋਈ ਮਾਇਆਧਾਰੀ ਲੋਕ ਹੈ, ਫਿਰ ਉਹ ਮਾਇਆ ਦਾ ਹੰਕਾਰ ਜਿਹਾ ਕਰਦੇ ਹੈ ਵੀ ਅਸੀਂ ਮਾਇਆ ਨਾਲ ਐਂ ਕਰਦੇ ਹਾਂਗੇ, ਮਾਇਆ ਨਾਲ ਓਂ ਕਰਦੇ ਹਾਂਗੇ। ਇਹੋ ਜਿਹੇ ਅਮੀਰਾਂ ਨੂੰ ਵੀ ਤੂੰ ਪਰਮੇਸ਼ਰ ਖਦਾ ਦੇਣ ਵਾਲਾ ਹੈ, ਉਹਨਾਂ ਦੀ ਵੀ ਚਪਣੀ ਲੁਆ ਦਿੰਦਾ ਹੈ। ਜਿਵੇਂ ਉਹ ਚੰਦੂ ਕਹਿੰਦਾ ਸੀ ਨਾ, ਮੈਂ ਕਰ ਦੂੰ, ਮੈਂ ਜਹਾਂਗੀਰ ਦਾ ਦੀਵਾਨ ਹੈ, ਮੇਰੇ ਕੋਲ ਇੰਨੀ ਮਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਸੰਬੰਧ ਵਿੱਚ ਭਲਾ ਕੋਈ ਹੈ ਸੀ ਉਹਨਾਂ ਦਾ? ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਤਿਆਰ ਕੀਤਾ, ਉਹਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਹੈ ਤੇ ਕੋਈ ਐਸਾ ਨਹੀਂ ਹੈ। ਜਹਾਂਗੀਰ ਕੋਲ ਐਵੇਂ ਜਾ ਕੇ ਸ਼ਾਸਨਾ ਕਰਦੀਆਂ, ਰੌਲਾ ਕੋਈ ਹੋਰ, ਪਾਇਆ ਕੋਈ ਹੋਰ। ਇਸ ਤਰ੍ਹਾਂ ਜਹਾਂਗੀਰ ਨੇ ਵੀ ਹੰਕਾਰ ਜੇ ਆ ਕੇ ਆਖਿਆ ਵੀ ਇਸ ਵਿੱਚ ਮੇਰਾ ਨਾਂ ਲਿਖੋ, ਮੇਰੀ ਸਿਫਤ ਲਿਖੋ, ਮੁਹੰਮਦ ਸਾਹਿਬ ਪੁਕੰਬਰ ਦੀ ਸਿਫਤ ਲਿਖੋ, ਮੁਸਲਮਾਨ ਬਣਨਾ ਜਾਇਜ਼ ਲਿਖੋ ਤੇ ਕਾਫਰਾਂ ਨੂੰ ਨਿੰਦੋ ਪੰਡੋ। ਮਹਾਰਾਜ ਕਹਿੰਦੇ ਵੀ ਇਹ ਤੁਰਕੀ ਬਾਣੀ ਸੱਚ ਕੀ ਬਾਣੀ ਹੈ? ਇਹ ਤਾਂ ਹੁਣ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਅਸੀਂ ਕੋਈ ਨਹੀਂ ਬੋਲਿਆ, ਉਹ ਤਾਂ ਜਿਵੇਂ ਉਹਦਾ ਹੁਕਮ ਹੋਇਆ ਉਹਦੇ ਹੁਕਮ ਵਿੱਚ ਸਾਰਾ ਕਿਹਾ ਹੈ, ਇਹਦੇ ਵਿੱਚ ਨਹੀਂ ਕੁਝ ਹੋ ਸਕਦਾ ਹੈ। ਪਰ ਉਹ ਅਮੀਰ ਸੀ, ਮਾਇਆ ਧਾਰੀ ਸੀ, ਇਹ ਤੁਹਾਨੂੰ ਕਰਨਾ ਪਊਗਾ, ਜੇ ਨਹੀਂ ਕਰੋਗੇ ਅਸੀਂ ਫਿਰ ਤੁਹਾਨੂੰ ਇਹ ਐ ਕਰਾਂਗੇ। ਗੁਰੂ ਮਹਾਰਾਜ ਕਹਿੰਦੇ ਵੀ ਜੋ ਕਰਨਾ ਕਰਨਾ ਕਰਾ ਲਓ, ਵੇਖ ਲਓ ਬਿਨਾਂ ਕਸੀਰ ਤੋਂ ਬਾਹਰ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਜੁਰਮਾਨਿਆਂ ਨੇ ਦੁਸ਼ਟਾਂ ਨੇ। ਇਸੇ ਤਾਂ ਤੱਤਾ ਰੇਤਾ ਵਿਸ਼ੇਸ਼ ਵਾਲਾ, ਪਰ ਫੇਰ ਵੀ ਮਹਾਰਾਜ ਦੇ ਵਿੱਚ ਕੋਈ ਫਰਕ ਆਇਆ? ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ, ਜੁਰਮਾਨਿਆਂ ਨੂੰ, ਮਾਇਆ ਧਾਰੀਆਂ ਨੂੰ। ਹੈਦਰ ਗੁਰੂ ਅਰਜਨ ਦੇਵ ਜੀ ਭਨਮਤ ਦਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹੈ, ਸ਼ਹੀਦਾਂ ਦੇ ਸਰਤਾਜ ਵੱਜਦੇ ਹੈ, ਸ਼ਿਵੀਲਾ ਚੱਲ ਰਹੀ ਹੈ। ਇਸ ਕਰਕੇ ਮਹਾਰਾਜ ਇਹ ਪਰਮੇਸ਼ਰ ਜਿਹੜੇ ਕੋਈ ਬੜੇ ਬੜੇ ਅਮੀਰ ਮਾਇਆ ਤਾਰੀ ਹੰਕਾਰੀ ਹੈ, ਉਹਨਾਂ ਨੂੰ ਮਹਾਰਾਜ ਖਰਾ ਦੇਣ ਵਾਲਾ, ਛਿਲ ਦੇਣਾ, ਮਾਰ ਮੁਕਾ ਦੇਣ ਵਾਲਾ ਵੀ ਹੈ,
ਨਿਰੁਕਤ ਸਰੂਪ ਹੈ,
ਖਰਾਜ ਨਾਲ ਟੈਕਸ ਦਾ ਹੁੰਦਾ ਹੈ। ਜਿਹੜੇ ਕੋਈ ਗਿਨੀਮਲ ਲੋਕ ਹੈ, ਜੁਰਮਾਨੇ ਲੋਕ ਹੈ, ਉਹਨਾਂ ਨੂੰ ਤੂੰ ਮਾਰਾ, ਉਹਨਾਂ ਤੋਂ ਟੈਕਸ ਲੈਣ ਵਾਲਾ ਹੈ ਤੂੰ। ਆਹ ਉਹਨਾਂ ਨੂੰ ਜਿਹੜਾ ਕੋਈ ਦੰਡ ਦੇਣਾ ਨਾ, ਉਹਨਾਂ ਨੂੰ ਕੀਤੀ ਦਾ ਫਲ ਭੁਗਤਾਉਣਾ, ਇਹੀ ਪਰਮੇਸ਼ਰ ਉਹਨਾਂ ਤੋਂ ਫਿਰ ਦੰਡ ਲੈਂਦਾ, ਇਹੀ ਟੈਕਸ ਲੈਂਦਾ। ਜਿਹੋ ਜਿਹਾ ਉਹਨੇ ਕੀਤਾ ਕਤਰਿਆ, ਉਹੋ ਜਿਹਾ ਪਰਮੇਸ਼ਰ ਨੂੰ ਭੁਗਤਾ ਦਿੰਦਾ ਸਾਰੇ ਲੋਕਾਂ ਦੇ ਸਾਹਮਣੇ। ਇਸ ਤਰ੍ਹਾਂ ਦੰਡ ਦੇਣ ਪਰਮੇਸ਼ਰ ਤੋਂ ਟੈਕਸ ਲੈਣ ਵਾਲਾ ਵੀ ਹੈ, ਜੁਰਮਾਨਿਆਂ ਤੋਂ
ਨਿਰੁਕਤ ਸਰੂਪ ਹੈ।
ਫਿਰ ਪਰਮੇਸ਼ਰ ਤੇਰਾ ਜਿਹੜਾ ਸਰੂਪ ਉਹ ਐਸਾ ਹੈ ਜੋ ਨਿਰੁਕਤ ਹੈ, ਕਥਨ ਕਹਿਣ ਤੋਂ ਬਾਹਰਾ ਹੈ, ਤੇਰੇ ਸਰੂਪ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ ਹੈ। ਛੇ ਸ਼ਾਸਤਰਾਂ ਦੇ ਕਰਤੇ ਉਹਦੇ ਸਰੂਪ ਦੀ ਵਿਆਖਿਆ ਕਰਦੇ ਵੀ ਉਹਦਾ ਸਰੂਪ ਐਸਾ ਹੈ, ਐਸਾ ਐਸਾ ਹੈ। ਚਾਰੇ ਵੇਦਾਂ ਦੇ ਕਰਤੇ ਵੀ ਉਹ ਵੀ ਉਹਦਾ ਸਰੂਪ ਦਾ ਕਥਨ ਕਰਦੇ ਆ ਕਿ ਨੇਤ ਨੇਤ ਕਥਨ ਤਵੇਦਾ, ਸਾਰੇ ਵੇਦ ਕਥਨ ਕਰਦੇ ਵੀ ਉਹਦੀ ਇੱਥੇ ਨਹੀਂ ਹੈ, ਕਿਤੇ ਵੀ ਇਹ ਨਹੀਂ ਵੀ ਇੱਥੇ ਉਹਦੀ ਸਮਾਪਤੀ, ਇੱਥੇ ਇਹਦਾ ਖਾਤਮਾ, ਇੱਥੋਂ ਅੱਗੇ ਨਹੀਂ ਹੈ। ਬੇਅੰਤ ਬੇਅੰਤ ਪਰਮੇਸ਼ਰ ਐਸੇ ਤਾਂ ਕਹਿੰਦੇ ਹੈ, ਬਾਕੀ ਉਹਦਾ ਜਿਹੜਾ ਸਰੂਪ ਹੈ ਉਹਦੇ ਸੰਬੰਧ ਵਿੱਚ ਕੋਈ ਪੂਰਾ ਪੂਰਾ ਕਥਨ ਨਹੀਂ ਕਰ ਸਕਦਾ ਹੈ। ਪਰਮੇਸ਼ਰ ਤੂੰ ਉਕਤ ਤੋਂ ਕਥਨ ਤੋਂ ਬਾਹਰਾ ਹੈ, ਕਥਨ ਤੋਂ ਹੈ ਤਾਂ ਤੇਰਾ ਸਰੂਪ
ਤ੍ਰਿਮੁਕਤ ਵਿਭੂਤ ਹੈ।
ਇਹ ਜਿਹੜੀ ਤਿੰਨਾਂ ਗੁਣਾਂ ਵਾਲੀ ਵਿਭੂਤੀ ਹੈ, ਰਜੋ ਤਮੋ ਸਤੋ, ਇਹ ਤਿੰਨਾਂ ਤਰ੍ਹਾਂ ਦੀ ਜਿਹੜੀ ਭੂਪੀ ਹੈ ਤੋਂ ਤੂੰ ਮਾਰਾ ਵਿਸ਼ੇਸ਼ ਕਰਕੇ ਰਹੇ। ਇਸੇ ਤਰ੍ਹਾਂ ਜਿਹੜੀ ਤਿੰਨਾਂ ਲੋਕਾਂ ਵਿੱਚ ਇਹ मुक्ति देने वाला है। मुक्ति रूपी जी भूत मुक्ति है, ये तिना लोगों में ही तू बख्शन वाला है। त्रिमुक्त भूत है, मुक्ति दे देने वाला है, ते आप तिना लोगों की भूति तो तू रहत है। तेनों तिना लोगों की जिनी माया है, जिन्ना धन पदार्थ का कोई लोभ लालच नहीं लैण दा, पर तिना लोगों नूं तू बख्शदा है।
पर भुगत प्रभा प्रभा है,
आप जी की जड़ी प्रभा है कि शोभा बढ़ियाई है, महिमा है, वो पर भगत है, उसका कोई भोग नहीं पा सकता है। तुहाडी जिहड़ी महिमा उहनूं कोई विशेष नाश नहीं कर सकता, न्यून नहीं कर सकता, घट नहीं सकता है। इसे तरह हे परमेश्वर, सारे जिहड़े लोक है उहनां नूं भोगण वाला है, सारिआं दी शोभा तूं भोगदा है, सारिआं दी शोभा दा भोग भी तूं ही पा देण वाला है।
सुजुगत सुदा है,
सो जुगत सो भली प्रकार, जुगत की जुड़िया होया है सब दे नाल, ते फिर सुधा तू अमृत रूप है, मृत्यु तो रहत है। सारिया जिन्या जुगतियां मुगतियां ना है परमेश्वर, वो तेरी अमृत दी न्याई है। आ जड़ियां तेरिया जुगतियां मुगतियां है, मौत तो रहत करन वालियां, कईयां दियां च जुगतियां मुगतियां होंदियां ना फसाउण वालियां, वो 420 करके यह जी जुगतियां मुगतियां यह 420 करदे मनुख नूं फस जांदे, पर परमेश्वर तेरियां जड़ियां मुगतियां मुगतियां है उसका मृत्यु तो रहत करन वालियां, अमृत रूप है, सुखदाई हैं,
सदैव स्वरूप है।
फिर आप जी का जिहड़ा स्वरूप है सदैव की हमेशा है, सदा रहन वाला है, बाकी मनुखां दे स्वरूप सदैव नहीं है, हुण हैगे है, कल का पता नहीं ये स्वरूप होण के ना होण। परमेश्वर दे संबंध विच नहीं सी कह सकदे वी पिछे उहदा स्वरूप सीगा हुण हैगा, आउण वाले इन्ने क सालां नूं परमेश्वर दा स्वरूप नहीं होऊगा, उहदा खात्मा हो जाऊगा। तो आपदा जिहड़ा स्वरूप है महाराज हमेशा कायम है, सदैव स्वरूप आपदा स्वरूप हमेशा ही हमेशा रहन वाला है। सद एवं एवं दा अर्थ निश्चय हुंदा, आपदा जिहड़ा स्वरूप है निश्चय करके सदा है, सदा कायम रहन वाला इष्टत है,
अभेदी अनूप है।
राम मारा भेद तो रहत ते अनूपम है, आप जरा कोई भेद नहीं पा सकता, आपकी पूरी पूरी कोई उपमा नहीं करके वो पूरा कर सकता, अनुपम उपमा तो रहते
समस्तो पराज है।
फिर परमेश्वर तू समस्त किए सारिया सृष्टि अपराज किए पैदा करने वाला है, सारी इंद्रियां की उत्पत्ति तो ही करने वाला है, भावे कोई ब्रह्मा विष्णु शिव जी है या 33 करोड़ देवते है या अजान देवते है या मनुख है या दैत है या राक्ष है या होर पशु पंखी है मच्छी मकर कीड़े मकौड़े है, सारिया की हे परमेश्वर अंड खाने राही जेड़ खाने राही सेहत खाने राही उत्पत खाने राही तू ही उत्पत्ति करने वाला, तू ही पैदाइश करने वाला, तू ही रचन वाला है, समस्त तो उपराज है, सारिया तो तू उपराम रहने वाला है, असंग रहने वाला है परमेश्वर। फिर सारिया का तू महाराज राज की जिहड़ा भेद है बहुत अंग संग होने करके जानदा, सारिया का तेनू भेद का पूरा पूरा पता है, सब दी तेनों पूरी पूरी वाकफियत है, ऐसा नहीं है भी मेरा भेद का नहीं, मेरा राज का नहीं पता भी मैं कि हो जा। ਇਸ ਤਰ੍ਹਾਂ ਪਰਮੇਸ਼ਰ ਤੋਂ ਸਾਰਿਆਂ ਦੇ ਰਾਜ ਨੂੰ ਭੇਦ ਨੂੰ ਜਾਣਨ ਵਾਲਾ ਹੈ,
ਸਦਾ ਸਰਬ ਸਾਜ ਹੈ।
ਹਾਂ, ਸਦਾ ਸਰਬ ਸਾਜ ਹੈ, ਹਮੇਸ਼ਾ ਕਰੇ ਸਾਰਿਆਂ ਨੂੰ ਸਾਜਕੀਏ ਤੋਂ ਸਾਜਣ ਵਾਲਾ ਬਣਾਉਣ ਵਾਲਾ ਹੈ, ਤੇ ਸਾਰਿਆਂ ਨੂੰ ਬਣਾ ਕੇ ਫਿਰ ਤੂੰ ਸਜਾਉਣ ਵਾਲਾ ਹੈ। ਜੇ ਹੁਣ ਅੱਖਾਂ ਜਿਹੀਆਂ ਬਣਾ ਦਿੱਤੀਆਂ ਪਰਮੇਸ਼ਰ ਨੇ, ਜੇ ਤੇ ਉਹ ਅਪਰਵੱਟੇ ਜੇ ਨਾ ਲਾਉਂਦਾ ਤੇ ਅਪਰਵੱਟਿਆਂ ਤੋਂ ਬਿਨਾਂ ਐਵੇਂ ਅੱਖਾਂ ਜਿਹੀਆਂ ਤਾਂ ਬੁਰੀਆਂ ਲੱਗਣੀਆਂ ਸੀ। ਉੱਪਰ ਉਹਦੇ ਦੂਜਿਆਂ ਅੱਖਾਂ ਦੇ ਉਸ ਤਰ੍ਹਾਂ ਦਾ ਚਿਮਣੀਆਂ ਜਿਹੀਆਂ ਬਣਾ ਦਿੱਤੀਆਂ, ਸੋਹਣੀਆਂ ਲੱਗਦੀਆਂ ਨੇ, ਤਾਂ ਐਵੇਂ ਜਿਵੇਂ ਉਹ ਸੱਪ ਦੀਆਂ ਖੁੱਡਾਂ ਜਿਹੀਆਂ ਐਂ ਲੱਗਣੀਆਂ ਸੀ ਬੁਰੀਆਂ। ਫਿਰ ਨੱਕ ਬਣਾਇਆ, ਉਹਨੂੰ ਵੀ ਬਣਾ ਕੇ ਸਜਾਇਆ ਹੈ, ਐਵੇਂ ਕਿਵੇਂ ਤਿੱਖਾ ਜਿਹਾ ਕਰਤਾ ਮੂਹਰੂ, ਉਹ ਜੀ ਹੁੰਦਾ ਉਹ ਬੁਰਾ, ਕਿੰਨਾ ਬੁਰਾ ਜਿਹਾ ਲੱਗਣਾ ਜੀ ਸੁਰਾਖ। ਫਿਰ ਕੰਨ ਹੈ, ਉਹ ਬਣਾ ਕੇ ਫਿਰ ਸਜਾਏ ਹੈ, ਅਗਲੇ ਦਲੇ ਪਾਸੇ ਛੱਜੇ ਜੇ ਲਾਏ, ਦੋਹੀਂ ਪਾਸੇ ਸੋਹਣੇ ਲੱਗਦੇ ਹੈ। ਉਹਨੂੰ ਕੰਨਾਂ ਨੂੰ ਹੋਰ ਸਜਾਉਣ ਵਾਸਤੇ ਕੋਈ ਕੰਨਾਂ ਵਿੱਚ ਕਈ ਕੁਛ ਕੁਛ ਕੋਈ ਪਾ ਲੈਂਦੇ, ਬੰਦੇ ਵੀ ਪਾ ਲਏ, ਅੰਮਾਂ ਬੀਬੀਆਂ ਵੀ ਪਾ ਲੈਂਦੀਆਂ, ਨੱਕ ਨੂੰ ਹੋਰ ਸਜਾਉਣ ਵਾਸਤੇ ਵੀ ਨੱਕ ਨੂੰ ਨਸ ਨੁਸ ਜੀ ਹੈ, ਹੋਰ ਸਾਰਾ ਕੁਛ ਹੈ। ਇਸ ਤਰ੍ਹਾਂ ਜਿਹੜਾ ਕੋਈ ਸਿਰ ਹੈ ਉਹਨੂੰ ਵੀ ਫਿਰ ਬਣਾ ਕੇ ਕਿੰਨੇ ਸੋਹਣਾ ਬਣਾਇਆ, ਉੱਥੇ ਸੋਹਣਾ ਬਾਲ ਬੂਲ ਹੈ, ਐਸ ਸਜਦਾ ਜਿਵੇਂ ਗਹਿਣਾ ਪਾਇਆ ਹੁੰਦਾ ਹੈ। ਅਤੇ ਜੇ ਉਹੀ ਹੁੰਦਾ ਉਹ ਫਿਰ ਟਿੰਡ ਜੀ ਵਾਂਗੂ ਉੱਤਾਂ ਦੀ ਮਟੀ ਵਾਂਗੂ ਲੱਗਣਾ ਸੀ, ਫਿਰ ਜਿਹਾ ਬਹੁਤ ਬੁਰਾ ਲੱਗਣਾ ਸੀ। ਇਸ ਕਰਕੇ ਉਹ ਪਰਮੇਸ਼ਰ ਨੇ ਮਹਾਰਾਜ ਤੋਂ ਪਹਿਲਾਂ ਬਣਾ ਕੇ ਫਿਰ ਸਜਾਇਆ ਹੈ। ਸਦਾ ਸਰਬ ਸਾਜ ਹੈ, ਸਾਰਿਆਂ ਨੂੰ ਬਣਾ ਕੇ ਤੂੰ ਸਜਾਉਣ ਬਜਾਉਣ ਵਾਲਾ ਹੈ।
ਸਮਸਤੁਲ ਸਲਾਮ ਹੈ,
ਸਮਸਤੁਲ ਸਲਾਮ ਹੈ, ਸਾਰਿਆਂ ਜੀਵਾਂ ਦੇ ਵਿੱਚ ਉਹ ਸਮਸਤੁਲ ਅਰਦਾਸਨ ਦਾ ਪੂਰਨ ਸਮਸਤੁਲ ਇਸ ਤਰ੍ਹਾਂ ਜਿਹੜਾ ਹੇਠਾਂ ਅੰਕੜ ਉਹਦੇ ਵਿੱਚ ਊੜਾ ਆ ਜਾਏਗਾ, ਉਲ ਬਣ ਜਾਏਗਾ, ਸਮਸਤੁਲ ਸਲਾਮ ਹੈ, ਸਾਰਿਆਂ ਦੇ ਵਿੱਚ ਪੂਰਨ ਤੌਰ ਤੇ ਤੂੰ ਸਲਾਮ ਕੀ ਇੱਜ਼ਤ ਰਹਿਣ ਵਾਲਾ ਹੈ। ਸਾਰਿਆਂ ਵਿੱਚ ਤੂੰ ਐ ਪੂਰਨ ਤੌਰ ਇੱਜ਼ਤ ਹੈ, ਕਿਸੇ ਵਿੱਚ ਵੱਧ ਇੱਜ਼ਤ ਨੇ, ਕਿਸੇ ਵਿੱਚ ਘੱਟ ਹੋਵੇ ਨਹੀਂ, ਸਾਰਿਆਂ ਵਿੱਚ ਪੂਰਨ ਤੌਰ ਤੇ ਤੂੰ ਇੱਜ਼ਤ ਹੈ, ਪੂਰਾ ਪੂਰਾ ਟਿਕਿਆ ਹੈ। ਜਾਂ ਸਮਸਤੁਲ ਸਲਾਮ ਹੈ, ਸਾਰੇ ਜੀਵ ਪਰਮੇਸ਼ਰ ਤੈਨੂੰ ਨਮਸਕਾਰਾਂ ਕਰਦੇ, ਭਾਵੇਂ ਕੋਈ ਦੇਵਤੇ ਹੈ, ਭਾਵੇਂ ਕੋਈ ਰਾਕਸ਼ ਹੈ, ਭਾਵੇਂ ਕੋਈ ਮਨੁੱਖ ਹੈ, ਸਭ ਤੈਨੂੰ ਮੱਥਾ ਟੇਕਦੇ ਹਨ।
ਸਦੈਵਲ ਅਕਾਮ ਹੈ,
ਸਦੈਵਲ ਅਕਾਮ ਹੈ, ਸਦੈਵ ਅਲ ਅਵਸਾਰੇ ਹਮੇਸ਼ਾ ਪੂਰਨ ਹੋ ਤੇ ਕਾਮਨਾ ਤੋਂ ਰਹਿਤ। ਤੂੰ ਇੱਕੋ ਇੱਕ ਕਾਮਨਾ ਤੋਂ ਰਹਿਤ, ਬਾਕੀ ਤਾਂ ਤਰ੍ਹਾਂ ਤਰ੍ਹਾਂ ਦੀਆਂ ਖਾਸ਼ਾਂ ਕਾਮਨਾ ਨਾਲ ਭਰੇ ਪਏ ਮਨੁੱਖ। ਕੋਈ ਮਾਨ ਮੰਗੋ, ਕੋਈ ਤਾਨ ਮੰਗੋ, ਧਨ ਲਕਮੀ ਧੰਦੇ, ਇਹੋ ਜਿਹੀਆਂ ਕਾਮਨਾ ਰੱਖ ਕੇ ਮੈਂ ਤੇਤੋਂ ਪਰਮੇਸ਼ਰ ਕੋਈ ਤਾਕਤ ਮੰਗਦਾ, ਰੱਖਿਆ ਮੰਗਦਾ, ਸਤਿਕਾਰ ਮੰਗਦਾ, ਧਨ ਮੰਗਦਾ, ਮੈਨੂੰ ਚੰਗੀ ਅਕਲ ਵੱਧ ਦੇ ਮਹਾਰਾਜ, ਕੋਈ ਪੁੱਤਰ ਧੀ ਦੇ, ਕੋਈ ਮਾਇਆ ਦੇ, ਤਰ੍ਹਾਂ ਤਰ੍ਹਾਂ ਦੀਆਂ ਖਾਸ਼ਾਂ ਹੁੰਦੀਆਂ। ਪਰਮੇਸ਼ਰ ਤੂੰ ਮਹਾਰਾਜ ਕਾਮਨਾ ਤੋਂ ਰਹਿਤ ਹੈ, ਤੈਨੂੰ ਕੋਈ ਖਾਸ਼ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਤੇ ਤੂੰ ਕਾਮ ਤੋਂ ਵੀ ਰਹਿਤ ਹੈ, ਬਾਕੀ ਸਭ ਕਾਮ ਨਾਲ ਘਿਰੇ ਪਏ ਹੈ, ਤੇ ਕਾਮ ਦੇ ਨਾਲ ਬੁਰਾ ਹਾਲ ਕਰਿਆ ਪਿਆ ਹੈ। ਕਾਮੋ ਨਰਕ ਵਿਸਰਾਮੋ ਬਹੁ ਜੋਨੀ ਪਰਮਾਵਣਾ ਚਿਤ ਹਰਨੋ ਤੈ ਲੋਕ ਮਿਉ ਜਬ ਤਲ ਸੀਤ ਹਾਰਨਾ। ਇਸ ਤਰ੍ਹਾਂ ਇੰਦਰ ਆਦਿਕ ਦੇਵਤੇ ਸਭ ਕਾਮ ਨੇ ਬਦਨਾਮ ਕੀਤੇ ਪਏ, ਸ਼ਿਵਜੀ ਵਰਗੇ ਕਾਮ ਦੇ ਬਸ ਹੋਏ ਹੋਏ ਉਹੀ ਬਾਂਦਰ ਬਣ ਕੇ ਹੇਠਾਂ ਨੂੰ ਆਉਂਦੇ ਨੇ। ਇਸ ਤਰ੍ਹਾਂ ਜਿਹੜੀ ਵਿਸ਼ਨੂੰ ਵਰਗੇ ਉਹ ਵੀ ਜਲੰਧਰ ਵੈਂਦ ਰੂਪ ਧਾਰਨ ਕਰਕੇ ਬਿੰਦਰ ਰਾਖੀ ਦਾ ਸਤਜਾ ਤੋੜਦੇ ਫਿਰਦੇ ਹੈ। ਇਸ ਕਰਕੇ ਤੂੰ ਇਹ ਕੰਮ ਵਿਕਾਰ ਤੋਂ ਵੀ ਰਹਿਤ ਹੈ,
ਨਿਰਬਾਦ ਸਰੂਪ ਹੈ।
ਆਪ ਜੀ ਦਾ ਜਿਹੜਾ ਸਰੂਪ ਹੈ ਉਹ ਨਿਰਬਾਦ ਹੈ, ਬੰਧਨਾ ਤੋਂ ਰਹਿਤ ਹੈ, ਬਾਦ ਨੂੰ ਪੀੜਾ ਦਾ ਹੁੰਦਾ ਹੈ। ਤੇਰਾ ਜਿਹੜਾ ਸਰੂਪ ਹੈ ਪੀੜਾ ਤੋਂ ਰਹਿਤ ਹੈ। ਬਾਕੀਆਂ ਦੇ ਸਰੀਰਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪੀੜਾਂ ਹੈ, ਤਕਲੀਫਾਂ ਹੈ। ਕੋਈ ਕਿਸੇ ਰੋਗ ਨਾਲ ਪੀੜਿਤ ਹੋ ਰਿਹਾ, ਪੀੜਾ ਸਹਿਤ ਹੋ ਰਿਹਾ, ਕੋਈ ਕਿਸੇ ਨਾਲ ਪੀੜਾ ਸਹਿਤ ਹੋ ਰਿਹਾ ਹੈ। ਤੇਰਾ ਜਿਹੜਾ ਸਰੂਪ ਹੈ ਮਹਾਰਾਜ ਸਾਰੀਆਂ ਪੀੜਾਂ ਤੋਂ ਰਹਿਤ ਹੈ। ਵਿਆਹ ਨਿਰਵਿਆਹ ਅਸਤਨਾਏ ਦੇ ਵਿੱਚੋਂ, ਬੱਬੇ ਦੇ ਕੰਨੇ ਵਿੱਚੋਂ ਅੱਧਾ ਜੀਆ ਕੱਢ ਕੇ ਵਿਆਹ ਬਣ ਜਾਊਗਾ। ਵਿਆਹ ਨੂੰ ਬਿਮਾਰੀਆਂ ਰੋਗਾਂ ਦਾ ਹੁੰਦਾ ਹੈ, ਸਾਰੀਆਂ ਬਿਮਾਰੀਆਂ ਤੋਂ ਸਾਰਿਆਂ ਰੋਗਾਂ ਤੋਂ ਤੇਰਾ ਮਹਾਰਾਜ ਜਿਹੜਾ ਸਰੂਪ ਹੈ ਨਿਰਕੀਏ ਰਹਿਤ ਹੈ। ਤੂੰ ਨਿਰੋਗ ਹੈ, ਤੰਦਰੁਸਤ ਹੈ, ਨਹੀਂ ਤਾਂ ਬ੍ਰਹਮਾ ਵਿਸ਼ਨੂੰ ਸਾਰੇ ਰੋਗੀ ਲਿਖਿਆ ਪਿਆ ਹੈ। ਚੌਥੇ ਪਾਤਸ਼ਾਹ ਨੇ ਗੁਰੂ ਰਾਮਦਾਸ ਮਹਾਰਾਜ ਨੇ ਸੋਹੀ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ,
ਅਗਾਧ ਹੈ ਅਨੂਪ ਹੈ।
ਇਸ ਤਰ੍ਹਾਂ ਮਹਾਰਾਜ ਤੂੰ ਹਾਰ ਤੋਂ ਰਹਿ, ਬਹੁਤ ਡੂੰਘਾ ਹੈ, ਪਰ ਤੇਰਾ ਕੋਈ ਥਾਂ ਨਹੀਂ, ਹਾਰ ਨਹੀਂ ਲੈ ਸਕਦਾ ਹੈ। ਫਿਰ ਤੂੰ ਅਨੂਪ ਮੈਂ, ਤੂੰ ਉਪਮਾ ਤੋਂ ਰਹਿ, ਤੇਰੀ ਕੋਈ ਪੂਰੀ ਪੂਰੀ ਸੁੰਦਰ ਉਪਮਾ ਕਰਕੇ ਕੋਈ ਦੱਸ ਨਹੀਂ ਸਕਦਾ ਵੀ ਇੰਨੀ ਕੁ ਤੇਰੀ ਉਪਮਾ, ਇੰਨਾ ਕੁ ਤੂੰ ਸੁੰਦਰ ਹੈ। ਉਪਮਾ ਤੋਂ ਰਹਿ ਤੂੰ ਸੁੰਦਰ ਸਰੂਪ ਹੈ।
ਓਮ ਆਦਿ ਰੂਪ ਹੈ,
ਆ ਜਿਹੜੇ ਓਮ ਆਦਿਕ ਮੰਤਰ ਹੈ ਇਹਨਾਂ ਦਾ ਤੂੰ ਵੀ ਆਦਿ ਰੂਪ ਹੈ, ਇਹਨਾਂ ਤੋਂ ਵੀ ਪਹਿਲਾਂ ਰੂਪ ਹੈ। ਇਹ ਤੇਰੇ ਵਿੱਚੋਂ ਓਮ ਆਦਿਕ ਮੰਤਰ ਪੈਦਾ ਹੋਏ ਨੇ। ਇਹ ਜਿਹੜੇ ਓਮ ਆਦਿਕ ਮੰਤਰ ਇਹਨਾਂ ਦਾ ਤੂੰ ਆਦਿ ਰੂਪ ਹੈ, ਬੁੱਢ ਰੂਪ ਹੈ। ਪ੍ਰਥਮੇ ਓਂਕਾਰ ਤਿਨ ਕਹਾ ਸੋ ਤਨ ਪੂਰ ਜਗਤ ਮੋ ਰਹਾ, ਕੋਈ ਪਹਾਨੀ ਨਾਮ ਕਹਾ, ਇਸ ਤਰ੍ਹਾਂ ਦੇ ਲਫ਼ਜ਼ ਆਉਂਦੇ। ਇਹ ਸਭ ਤੋਂ ਪਹਿਲੇ ਉਸ ਪਰਮੇਸ਼ਰ ਨੇ ਓਂਕਾਰਾ ਉਹ ਧਨੀ ਰੂਪ ਹੋ ਕੇ ਸਾਰੇ ਫੈਲ ਗਿਆ। ਸੋ ਇਸ ਤਰ੍ਹਾਂ ਜਿਹੜਾ ਓਂਕਾਰ ਹੈ ਇਹਦਾ ਵੀ ਤੂੰ ਆਦ ਹੈ, ਇਹ ਤੂੰ ਹੀ ਆਖਿਆ ਹੈ ਤੇ ਕਿਹਾ ਹੈ। ਇੱਕ ਬਹੁਤ ਸ਼ਾਮਾ ਇਸ ਤਰ੍ਹਾਂ ਜਿਹੜਾ ਉਹ ਨਾ ਆਕਾਰ ਦਾ ਇਹ ਵਿਸ਼ਨੂੰ ਰੂਪ ਤੇ ਆਕਾਰ ਔਰ ਬ੍ਰਹਮਾ ਰੂਪ ਉਤਪਤ ਕਰਤਾ ਰਾਹ ਲੈਤਾ। ਇਹ ਆਕਾਰ ਮਕਾਰ ਜਿਹੜਾ ਹੈ ਇਹ ਤਿੰਨਾਂ ਰੂਪਾਂ ਦਾ ਤੂੰ ਆਦ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਦਾ ਵੀ ਤੂੰ ਆਦਿ ਰੂਪ ਹੈ, ਮੁੱਢ ਰੂਪ ਹੈ,
ਅਨਾਦ ਸਰੂਪ ਹੈ।
ਫਿਰ ਤੂੰ ਮਹਾਰਾਜ ਅਨਾਦੀ ਸਰੂਪ ਹੈ, ਭਾਵ ਤੇਰਾ ਸਰੂਪ ਦਾ ਕੋਈ ਆਦਿ ਨਹੀਂ ਹੈ। ਵੀ ਫਲਾਣੇ ਸਮੇਂ ਤੇਰਾ ਸਰੂਪ ਹੋਂਦ ਵਿੱਚ ਆਇਆ, ਫਲਾਣੇ ਸਮੇਂ ਤੇਰਾ ਸਰੂਪ ਕਾਇਮ ਹੋਇਆ ਬਣਿਆ। ਵੀ ਪਹਿਲਾਂ ਤੇਰਾ ਸਰੂਪ ਹੈ ਨਹੀਂ ਸੀ, ਇੰਨੇ ਕੁ ਸਮੇਂ ਇੰਨੇ ਕੁ ਸਾਲਾਂ ਤੋਂ ਤੇਰਾ ਸਰੂਪ ਆਇਆ। ਇਉਂ ਤੇਰਾ ਜਿਹੜਾ ਸਰੂਪ ਹੈ ਨਾ ਉਹ ਆਦ ਤੋਂ ਰਹਿਤ ਹੈ, ਉਹਦਾ ਕੋਈ ਅੰਤ ਨਹੀਂ ਹੈ।
ਅਨੰਗੀ ਅਨਾਮੇ,
ਫਿਰ ਪਰਮੇਸ਼ਰ ਤੂੰ ਅਨੰਗੀ ਹੈ, ਬਹੁਤ ਸੁੰਦਰ ਸਰੂਪ ਵਾਲਾ ਹੈ, ਕਾਮ ਤੋਂ ਵੀ ਸੁੰਦਰ ਹੈ। ਅਨੰਗੀ ਨਿਰਗੁਣ ਸਰੂਪ ਹੋਣ ਕਰਕੇ ਤੂੰ ਅੰਗਾਂ ਤੋਂ ਰਹਿਤ ਹੈ। ਅਨਾਮੇ ਅਮੈ ਨਾ ਰੋਗ ਦਾ ਹੁੰਦਾ, ਇਸ ਤਰ੍ਹਾਂ ਅਨਾਮੈ ਰੋਗਾਂ ਤੋਂ ਤੂੰ ਰਹਿਤ ਹੈ, ਤੰਦਰੁਸਤ ਹੈ, ਨਿਰੋਗ ਹੈ। ਇਸ ਤਰ੍ਹਾਂ ਜਿਹੜੇ ਕੋਈ ਤੇਰੇ ਭਗਤ ਹੈ ਉਹਨਾਂ ਨੂੰ ਰਾਗ ਦਵੇਸ਼ ਵਿਕਾਰ ਤ੍ਰਿਸ਼ਨਾ ਮੈਂ ਹੰਕਾਰ ਚਿੰਤਾ ਇਤਾਦਿਕ ਜਿਹੜੇ ਰੋਗ ਇਹਨਾਂ ਤੋਂ ਤੂੰ ਰਹਿਤ ਕਰਨ ਵਾਲਾ ਹੈ।
ਤ੍ਰਿਪੰਗੀ ਤ੍ਰਿਕਾਮੇ,
ਫਿਰ ਮਹਾਰਾਜ ਤ੍ਰਿਪੰਗੀ ਤਿੰਨਾਂ ਲੋਕਾਂ ਨੂੰ ਤੂੰ ਨਾਸ਼ ਕਰਨ ਵਾਲਾ ਹੈ। ਜਿਹੜੇ ਤਿੰਨ ਸ਼ਕਤੀਆਂ ਹਨ, ਉਮਾ ਰਮਾ ਸਵਿਤਰੀ, ਇਹਨਾਂ ਨੂੰ ਵੀ ਤ੍ਰਿਭੰਗੀ ਚੋਂ ਨਾਸ਼ ਕਰਨ ਵਾਲਾ ਹੈ। ਤਿੰਨ ਜਿਹੜੇ ਦੇਵਤੇ, ਇਹਨਾਂ ਨੂੰ ਵੀ ਤੂੰ ਭੰਨ ਤੋੜਨ ਵਾਲਾ ਹੈ। ਤਿੰਨ ਤਰ੍ਹਾਂ ਦੇ ਜਿਹੜੇ ਲੋਕ ਹੈ, ਮਨੁੱਖ ਹੈ, ਦੇਵਤੇ ਹੈ, ਦੈਂਤ ਹੈ, ਸਾਰਿਆਂ ਨੂੰ ਤੂੰ ਮਾਰਾ ਤ੍ਰਿਭੰਗੀ ਨਾਸ਼ ਕਰ ਦੇਣ ਵਾਲਾ ਹੈ। ਤਿਰਕਾਮੇ ਤਿੰਨੇ ਦੇਵਤੇ ਚਾਹੇ ਕਾਮੇ ਲਾਏ ਹੋਏ ਹੈ, ਇਸ ਤਰ੍ਹਾਂ ਇਸਤਰੀਆਂ ਵੀ ਲਾਈਆਂ ਹੋਈਆਂ, ਮਨੁੱਖ ਵੀ ਕਾਮ ਲਾਏ ਹੈ, ਬਾਕੀ ਵੀ ਦੇਵਤੇ। ਇਸਤਰੀ ਦੀ ਜਿਹੜੀ ਕਾਮ ਚੇਸ਼ਟਾ ਹੈ ਇਹ ਤਾਂ ਤੁਰਾ ਹੈ। ਹਾਂ, ਜਿਹੜੀਆਂ ਤ੍ਰੀਵਤਾ ਇਹਨਾਂ ਨੂੰ ਤੂੰ ਕਾਮ ਰੂਪ ਹੋ ਕੇ ਵਿਆਪ ਰਿਹਾ ਹੈ, ਤਿੰਨਾਂ ਗੁਣਾਂ ਤੋਂ ਤੂੰ ਮਾਰਾ ਰਹਿਤ, ਜੀਵਾਂ ਨੂੰ ਤਿੰਨਾਂ ਗੁਣਾਂ ਤੋਂ ਤੂੰ ਰਹਿਤ ਕਰਨ ਵਾਲਾ ਹੈ।
ਤ੍ਰਿਵਰਗੰ ਤ੍ਰਿਵਾਦੇ,
ਫਿਰ ਤ੍ਰਿਵਰਗੰ ਤੁਹਾਰਾ ਜਿਹੜੇ ਤਿੰਨ ਗੁਣ ਹੈ ਉਹ ਤਿੰਨ ਗੁਣ ਰੂਪ ਤੋਂ ਹੀ ਹੋ ਰਿਹਾ ਹੈ। ਰਜੋ ਤਮੋ ਸਤੋ ਆਦਿਕ, ਜਿਹੜੇ ਤਿੰਨਾਂ ਗੁਣਾਂ ਵਾਲੇ ਹਨ ਉਹ ਤਿੰਨ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵ ਰੂਪ, ਤਿੰਨ ਜਿਹੜੀਆਂ ਸ਼ਕਤੀਆਂ ਨੂੰ ਮਾਰਮਾ ਸ਼ਕਤ ਉਹ ਸਵਿਤਰੀ ਆਦਿਕ, ਇਹ ਤ੍ਰਿਵਰਗ ਰੂਪ ਵੀ ਤੋਂ ਹੀ ਹੋ ਰਿਹਾ, ਤਿੰਨ ਲੋਕ ਰੂਪ ਵੀ ਹੋ ਰਿਹਾ। ਤ੍ਰਿਵਾਦੇ, ਜਿਨ੍ਹਾਂ ਨੂੰ ਤੂੰ ਨਾਸ਼ ਕਰਨ ਵਾਲਾ ਹੈ, ਤਿੰਨਾਂ ਦਾ ਨਾਸ਼ ਕਰਤਾ ਵੀ ਤੂੰ ਹੀ ਹੈ।
ਅਗੰਜੇ ਅਗਾਦੇ,
ਫਿਰ ਤੂੰ ਪਰਮੇਸ਼ਰ ਅਗੰਜੇ, ਨਾਸ਼ ਤੋਂ ਰਹਿਤ ਹੈ, ਗੰਜੀ ਗਿਣਤੀ ਤੋਂ ਰਹਿਤ ਹੈ, ਵਿਸ਼ੇਸ਼ ਕਰਕੇ ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਅਗਾਦੇ ਤੂੰ ਡੂੰਘਾ ਹੈ। ਤੂੰ ਇਸੇ ਤਰ੍ਹਾਂ ਅਸਪਰਸ਼ ਰੂਪ ਹੈ, ਤਲ ਰੂਪ ਹੈ।
ਸੁਭੰ ਸਰਭਾਗੇ,
ਸੁਭੰ ਸਰਵ ਭਾਗੇ, ਸੁਭੰ ਕੀ ਸਾਰਿਆਂ ਦੇ ਵਿੱਚ ਹੀ ਆਮ, ਸਾਰਿਆਂ ਦੇ ਭਾਗਾਂ ਨੂੰ ਮਾਰਿਆ ਤੂੰ। ਸੁਭੋ ਕੋਈ ਸੁਭਾਏ ਮਾਨ ਕਰਨ ਵਾਲਾ, ਸੋਭਨੀ ਕਰਨ ਵਾਲਾ ਸਾਰਿਆਂ ਦੇ ਭਾਗਾਂ ਨੂੰ, ਜਾਂ ਸਾਰਿਆਂ ਦੇ ਭਾਗਾਂ ਵਿੱਚ ਤੂੰ ਹੀ ਮਾਰਾ ਸੋਭਨੀਕ ਹੋ ਰਿਹਾ। ਤੇਰਾ ਹੀ ਸਰੂਪ ਜਿਹੜਾ ਹੈ ਸਾਰਿਆਂ ਵਿੱਚ ਸੋਭਾ ਵਾਲਾ ਹੈ, ਸਾਰਿਆਂ ਦਾ ਜਿਹੜਾ ਭਾਗ ਰੂਪ ਹੈ ਕਰਮ ਰੂਪ ਵੀ ਤੂੰ ਹੀ ਹੋ ਰਿਹਾ ਹੈ।
ਸੋ ਸਰਬਾ ਅਨੁਰਾਗੇ,
ਸੋ ਭਲੀ ਪ੍ਰਕਾਰ ਤੂੰ ਸਾਰੇ ਰਾਗੇ ਕੀ ਜਿਹੜੇ ਮੋਹ ਅਨਤ ਅਨ ਕੀ ਰਹਿਤਾ ਹੈ, ਇਹਨੂੰ ਨਾ ਪੁੱਤਰ ਦਾ, ਨਾ ਧੀ ਦਾ, ਨਾ ਸਾਗ ਸੰਬੰਧੀ ਦਾ, ਨਾ ਕੋਈ ਮਿੱਤਰਾਂ ਦੋਸਤਾਂ ਦਾ, ਨਾ ਮਾਇਆ ਦਾ, ਨਾ ਪਦਾਰਥਾਂ ਦਾ, ਨਾ ਹਾਥੀ ਘੋੜਿਆਂ ਦਾ, ਤੈਨੂੰ ਕਿਸੇ ਦਾ ਬਿਲਕੁਲ ਨਹੀਂ ਮੋਹ ਹੈ। ਇਸ ਤਰ੍ਹਾਂ ਸਾਰੇ ਪ੍ਰੇਮ ਮੋਹਾਂ ਤੋਂ ਤੂੰ ਭਲੀ ਪ੍ਰਕਾਰ ਰਹਿਤ ਹੈ। ਸੋ ਸਰਬਾ ਅਨਲਾਗੇ, ਇਹ ਪਰਮੇਸ਼ਰ, ਸੋ ਸਾਰਿਆਂ ਦੇ ਨਾਲ ਹੀ ਤੂੰ ਲਾਗੇ ਨਾ ਪ੍ਰੇਮ ਦਾ ਹੁੰਦਾ, ਨਿਰੰਤਰ ਇੱਕ ਰਾਜ ਸਾਰਿਆਂ ਦੇ ਨਾਲ ਤੂੰ ਮਾਰਾ ਪ੍ਰੇਮ ਕਰਨ ਵਾਲਾ ਹੈ, ਸਾਰਿਆਂ ਦਾ ਵਿੱਚ ਤੂੰ ਪ੍ਰੇਮ ਰੂਪ ਹੋ ਕਰਕੇ ਨਿਵਾਸ ਕਰ ਰਿਹਾ ਹੈ। ਇੱਕ ਰਸ
ਤ੍ਰਿਭੁਗਤ ਸਰੂਪ ਹੈ,
ਰਾਪ ਦਾ ਜਿਹੜਾ ਸਰੂਪ ਹੈ ਇਹ ਤ੍ਰਿਭੁਗਤ ਹੈ। ਤਿੰਨੇ ਜਿਹੜੇ ਦੇਵਤੇ ਹੈ ਜਾਂ ਮਨੁੱਖ ਦੈਂਤ ਹੈ, ਇਹਨਾਂ ਦਾ ਭੋਗ ਪਾਉਣ ਵਾਲਾ ਤੇਰਾ ਜਿਹੜਾ ਸਰੂਪ ਹੈ, ਦੇਵਤਿਆਂ ਦਾ ਵੀ, ਦੈਂਤਾਂ ਦਾ ਵੀ, ਮਨੁੱਖਾਂ ਦਾ ਵੀ, ਤੇਰਾ ਜਿਹੜਾ ਸਰੂਪ ਹੈ ਜਿਨ੍ਹਾਂ ਦੇ ਭੋਗ ਪਾਉਣ ਤੋਂ ਰਹਿ ਤਿੰਨ ਤੈਨੂੰ ਨਾਸ਼ ਨਹੀਂ ਕਰ ਸਕਦੇ ਹਨ।
ਅਛਿਜ ਹੈ, ਅਛੂਤ ਹੈ,
ਰਾਹ ਮਾਰਾ ਛਿਜਣ ਤੋਂ ਰਹਿ, ਨਾਸ਼ ਤੋਂ ਰਹਿ ਸਰੂਪ, ਤੇ ਅਛੂਤ ਹੈ, ਸ਼ੋਰ ਸ਼ਾਦ ਤੋਂ ਤੂੰ ਰਹਿਤ ਹੈ। ਤੈਨੂੰ ਇਸ ਤਰ੍ਹਾਂ ਸਰੀਰ ਦੇ ਅੰਦਰ ਨਿਵਾਸ ਕਰਨ ਕਰਕੇ ਤੂੰ ਪਿੱਟ ਨਹੀਂ ਲੱਗਦੀ ਹੈ, ਇਸ ਤਰ੍ਹਾਂ ਅਸ਼ੋਤ ਅਸ਼ੋਹ ਹੈ, ਸਪਰਸ਼ ਤੋਂ ਰਹਿਤ, ਤੈਨੂੰ ਕੋਈ ਸ਼ੋਹ ਨਹੀਂ ਸਕਦਾ, ਤੈਨੂੰ ਕੋਈ ਸਪਰਸ਼ ਨਹੀਂ ਕਰ ਸਕਦਾ ਹੈ।
ਕਿ ਨਰਕੰ ਪਰਨਾਸ ਹੈ,
ਅਸਵਾ ਮਹਾਰਾਜ, ਤੂੰ ਜਿਹੜਾ ਨਰਕਾਂ ਵਿੱਚ ਪਏ ਜੀਵ ਹੈ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਨਰਕਾਂ ਵਿੱਚ ਪਏ ਹੋਏ ਜੀਵਾਂ ਦੇ ਦੁੱਖਾਂ ਨੂੰ ਤੂੰ ਪਰ ਵਿਸ਼ੇਸ਼ ਕਰਕੇ ਖਤਮ ਕਰ ਦੇਣ ਵਾਲਾ, ਨਰਕਾਂ ਵਿੱਚੋਂ ਕੱਢ ਕੇ ਇਸ ਤਰ੍ਹਾਂ ਗੁਰੂ ਸਰੂਪ ਦੇ ਵਿੱਚ ਸੱਚਖੰਡ ਵਿੱਚ ਪਹੁੰਚਾਉਣ ਵਾਲਾ ਹੈ।
ਪ੍ਰਿਥਿਉਲ ਪ੍ਰਵਾਸ ਹੈ,
ਫਿਰ ਪ੍ਰਿਥਿਉਲ ਪ੍ਰਿਥਵੀ ਦੇ ਉੱਪਰ ਉਲਕੀਏ, ਪੂਰਨ ਤੌਰ ਤੇ ਆਪ ਜੀ ਦਾ ਨਿਵਾਸ ਹੈ। ਸਾਰੀ ਧਰਤੀ ਉੱਪਰ ਐਨ ਪੂਰਨ ਤੌਰ ਤੇ ਤੇਰਾ ਨਿਵਾਸ ਕੀਤਾ ਹੈ। ਐਸਾ ਕੋਈ ਧਰਤੀ ਦਾ ਥਾਂ ਟਿਕਾਣਾ ਨਹੀਂ ਜਿੱਥੇ ਤੂੰ ਪਰੀ ਪੂਰਨ ਤੌਰ ਤੇ ਨਿਵਾਸ ਨਾ ਕਰੇ, ਨਾ ਹੋਵੇ, ਬੇਥੇ ਘੱਟ ਹੈ, ਬੇਥੇ ਸਾਰੇ ਪੂਰਨ ਤੌਰ ਤੇ ਧਰਤੀ ਤੇ ਤੇਰਾ ਨਿਵਾਸ ਹੈ। ਭਾਵੇਂ ਆਹ ਧਰਤੀ ਹੈ, ਭਾਵੇਂ ਧਰਤੀ ਹੋਰ ਪਰ ਹੋਰ ਹੈ, ਹੋਰ ਸਾਰੀਆਂ ਧਰਤੀਆਂ ਵਿੱਚ ਤੇਰਾ ਹੀ ਪੂਰਨ ਤੌਰ ਤੇ ਨਿਵਾਸ ਹੈ।
ਨਿਰੁਪਤ ਪ੍ਰਭਾ ਹੈ,
ਆਪ ਜੀ ਦੀ ਜਿਹੜੀ ਪ੍ਰਭਾ ਕੀ ਸੋਭਾ ਵਡਿਆਈ ਹੈ, ਉਹ ਕਥਨ ਕਹਿਣ ਤੋਂ ਬਾਰੀ ਹੈ।
ਸਦੈਵੰ ਸਦਾ ਹੈ,
ਤੂੰ ਸਦੈਵੰ ਸਦਾ ਕੇ ਹਮੇਸ਼ਾ ਹਮੇਸ਼ਾ ਹੈ, ਸਦਾ ਸਦਾ ਹੈ, ਸਦਾ ਸੱਚ ਦਾ ਆਨੰਦ। ਇਸ ਤਰ੍ਹਾਂ ਤੂੰ ਮਹਾਰਾਜ ਸੱਚਿਤ ਆਨੰਦ ਸਰੂਪ ਹੈ, ਸਦੈਵੰ ਨਿਤ ਸਰੂਪ ਹੈ, ਹਮੇਸ਼ਾ ਰਹਿਣ ਵਾਲਾ ਹੈ,
ਭੋਗਤ ਸਰੂਪ ਹੈ।
ਆਪ ਦਾ ਜਿਹੜਾ ਸਰੂਪ ਹੈ ਉਹਦਾ ਕੋਈ ਭੋਗ ਨਹੀਂ ਪਾ ਸਕਦਾ। ਤੇਰਾ ਜਿਹੜਾ ਸਰੂਪ ਭੋਗਣ ਤੋਂ ਰਹਿਤ, ਨਾਸ਼ ਤੋਂ ਰਹਿਤ ਹੈ। ਹੁਣ ਤੇਰਾ ਸਰੂਪ ਜਿਹੜਾ ਵਿਸ਼ੇਸ਼ ਕਰਕੇ ਦੂਜਿਆਂ ਨੂੰ ਭੋਗਣ ਵਾਲਾ ਹੈ, ਦੂਜਿਆਂ ਨੂੰ ਖਾਣ ਵਾਲਾ, ਦੂਜਿਆਂ ਨੂੰ ਖਤਮ ਕਰ ਦੇਣ ਵਾਲਾ ਹੈ,
ਪ੍ਰਯੁਗਤ ਅਨੂਪ ਹੈ।
ਪਰਮੇਸ਼ਰ ਅਕਾਲ ਪੁਰਖ ਆਪ ਦੀਆਂ ਜਿਹੜੀਆਂ ਪਰ ਵਿਸ਼ੇਸ਼ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਹੈ ਨਾ, ਉਹ ਵੀ ਅਨੁਪਮੀ ਹੈ, ਉਹ ਵੀ ਉਪਮਾ ਤੋਂ ਰਹਿਤ, ਉਹਨਾਂ ਨੂੰ ਉਹਨਾਂ ਦੀ ਕੋਈ ਉਪਮਾ ਨਹੀਂ ਬਿਆਨ ਕਰ ਸਕਦਾ ਹੈ। ਜਾਂ ਪਰ ਜੁਗਤ ਅਨੂਪ ਹੈ, ਤੂੰ ਪਰ ਵਿਸ਼ੇਸ਼ ਕਰਕੇ ਸਭ ਵਿੱਚ ਜੁੜਿਆ ਹੋਇਆ ਹੈ, ਤੇ ਫੇਰ ਤੂੰ ਜੁੜਿਆ ਹੋਇਆ ਮਹਾਰਾਜ ਉਪਮਾ ਤੋਂ ਵੀ ਰਹਿਤ ਹੈ, ਤੇਰੀ ਉਪਮਾ ਵੀ ਕੋਈ ਬਿਆਨ ਨਹੀਂ ਹੋ ਸਕਦੀ ਹੈ।
ਨਿਰੁਕਤ ਸਦਾ ਹੈ,
ਹਮੇਸ਼ਾ ਮਹਾਰਾਜ ਤੂੰ ਕਥਨ ਤੋਂ ਰਹਿਤ ਹੈ। ਤੇਰੇ ਸਰੂਪ ਦਾ ਕਿਸੇ ਸਮੇਂ ਵੀ ਪੂਰਾ ਪੂਰਾ ਕਥਨ ਨਹੀਂ ਹੋ ਸਕਦਾ ਹੈ। ਹੁਣ ਸਾਰਿਆਂ ਸਮਿਆਂ ਵਿੱਚ ਜਿਹੜਾ ਤੇਰਾ ਸਰੂਪ ਹੈ, ਕਥਨ ਕਰਨ ਤੋਂ ਬਾਰਾ ਹੈ,
ਭੋਗਤ ਪ੍ਰਭਾ ਹੈ।
ਆਪ ਜੀ ਦੀ ਜਿਹੜੀ ਸਦਾ ਹੈ, ਉਹਨੂੰ ਕੋਈ ਭੋਗ ਨਹੀਂ ਪਾ ਸਕਦਾ, ਭੋਗੀ ਨਹੀਂ ਜਾ, ਤੇਰੀ ਸੋਭਾ ਖਾਧੀ ਨਹੀਂ, ਨਾਸ਼ ਨਹੀਂ ਕੀਤੀ ਜਾ ਸਕਦੀ ਹੈ। ਆਸ ਵਾਜ ਉਹਨਾਂ ਦੀ ਕੋਈ ਸੋਭਾ ਨੂੰ ਤੂੰ ਉਹਦੀ ਭੋਗ ਦਾ ਭੋਗ ਪਾਉਣ ਵਾਲਾ ਵੀ ਹੈ, ਸੋਭਾ ਨੂੰ ਖਤਮ ਕਰ ਦੇਣ ਵਾਲਾ ਵੀ ਤੂੰ ਹੀ ਹੈ।
ਅਨੁਕਤ ਅਨੁਕਤ ਸਰੂਪ ਹੈ,
ਫਿਰ ਪਰਮੇਸ਼ਰ ਆਪ ਦਾ ਜਿਹੜਾ ਸਰੂਪ ਅਨੁਕਤ ਹੈ, ਕਥਨ ਤੋਂ ਰਹਿਤ ਹੈ। ਆਪ ਜੀ ਦੇ ਸਰੂਪ ਨੂੰ ਕੋਈ ਪੂਰਾ ਪੂਰਾ ਕਥਨ ਕਰਕੇ ਨਹੀਂ ਦੱਸ ਸਕਦਾ ਹੈ।
ਪ੍ਰਯੁਗਤ ਅਨੂਪ ਹੈ,
ਤੇ ਆਪ ਦੀਆਂ ਜਿਹੜੀਆਂ ਯੁਗਤੀਆਂ ਵਿਸ਼ੇਸ਼ ਕਰਕੇ ਬਹੁਤ ਹੀ ਅਨੂਪ ਹਨ, ਜਾਂ ਪਰ ਵਿਸ਼ੇਸ਼ ਕਰਕੇ ਆਪ ਸਭ ਦੇ ਵਿੱਚ ਜੁੜਿਆ ਹੈ ਤੇ ਬੜਾ ਅਨੂਪਮ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਗਵਤੀ ਛੰਦ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਬੇਅੰਤ ਬੇਅੰਤ ਮਹਿਮਾ ਵਡਿਆਈ ਕੀਤੀ ਹੈ। ਇਸ ਤੋਂ ਅੱਗੇ ਚਾਚੀ ਛੰਦ ਵਿੱਚ ਜਿਵੇਂ ਵਾਹਿਗੁਰੂ ਦੀ ਮਹਿਮਾ ਆਪ ਜੀ ਨੇ ਕੀਤੀ ਹੈ, ਉਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾ ਲਵਾਂਗੇ। ਜਿੰਨਾ ਕੁ ਸਮਾਂ ਨਿਯਤ ਕੀਤਾ ਆਪਣਾ ਨਿਤ ਦਾ, ਉਹ ਕਰੀਬਨ ਪੂਰਾ ਹੀ ਹੋ ਗਏ, ਦੋ ਚਾਰ ਮਿੰਟ ਹੀ ਬਾਕੀ ਰਹਿੰਦੇ ਨੇ। ਅੱਜ ਦੇ ਦੀਵਾਨ ਦੀ ਆਪਾਂ ਇੱਥੇ ਸਮਾਪਤੀ ਕਰੀਏ। ਇਸ ਤਰ੍ਹਾਂ ਆਖਰੀਆਂ ਪੰਕਤੀਆਂ ਪੜ੍ਹ ਕੇ ਸਤੋਤਰ ਕਰੀਏ, ਉਹਨਾਂ ਬਾਅਦ ਅਰਦਾਸ ਵੀ ਜੁੜੀਏ ਜੀ।
ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਛੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਰ ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨਹਾਰ ਹੇ ਸੰਤਾਂ ਕਾ ਸਦਾ ਸੰਗ ਨਿਧਾਰਾਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ